ਵਾਹਿਗੁਰੂ ਸਾਹਿਬ ਜੀਓ ਦੋਹਰਾ ਹਰਖ ਕਰਤ ਔਰ ਮਹਿ ਸਰਸਾ ਕਾਲੂ ਬਹੁ ਸੁਖ ਪਾਇ ਤੂਰਨ ਤਿਆਰੀ ਕੋ ਕਰਤ ਖਰਚਤ ਧਨ ਕਰ ਚਾਇ ਹਰਖ ਕਰਤ ਔਰ ਮਹਿ ਸਰਸਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪ੍ਰਸੰਗ ਸ੍ਰੀ ਸੁਲਤਾਨਪੁਰ ਸਾਹਿਬ ਦਾ, ਮੋਦੀਖਾਨਾ ਜਿੱਥੇ ਗੁਰਾਂ ਨੇ ਬਹੁਤ ਗਰੀਬਾਂ ਦੀ ਭਲਾਈ ਕੀਤੀ ਹੈ, ਹਿਸਾਬ ਤੋਂ ਵੱਧ ਬਹੁਤ ਖਜ਼ਾਨਾ ਵੰਡਣ ਕਰਕੇ ਈਰਖਾਲੂ ਲੋਕਾਂ ਨੇ ਮਹਾਰਾਜ ਬਾਰੇ ਚੁਗਲੀ ਕੀਤੀ, ਪਰ ਹਿਸਾਬ ਕਿਤਾਬ ਵਿੱਚ 321 ਰੁਪਏ ਵੱਧ ਨਿਕਲੇ ਨੇ। ਦੌਲਤ ਖਾਨ ਨਵਾਬ ਨੇ ਕਿਹਾ, ਗੁਰੂ ਨਾਨਕ ਸਾਹਿਬ ਜਮ੍ਹਾਂ ਨਹੀਂ ਕਰਦੇ, ਲਟਾਉਂਦੇ ਨਹੀਂ ਹਨ, ਇਹ ਤਾਂ ਦਾਨ ਕਰਦੇ ਨੇ ਅਤੇ ਦਾਨ ਹਮੇਸ਼ਾ ਵੱਧਦਾ ਹੈ। ਸੋ ਇਸ ਤਰ੍ਹਾਂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਅੱਗੇ ਸਗਾਈ ਦਾ ਸਮਾਂ ਉਪਰੰਤ ਇੱਕ ਸਾਲ ਲੰਘ ਜਾਣ ਤੋਂ ਬਾਅਦ ਬਾਬਾ ਮੂਲ ਚੰਦ ਜੀ, ਜੋ ਗੁਰੂ ਨਾਨਕ ਸਾਹਿਬ ਦੇ ਸਹੁਰਾ ਸਾਹਿਬ, ਨੇ ਕਿਹਾ ਸੀ ਬਚਨ, ਇੱਕ ਸਾਲ ਬਾਅਦ ਅਸੀਂ ਚਿੱਠੀ ਭੇਜਾਂਗੇ ਸਾਹੇ ਦੀ, ਫਿਰ ਵਿਵਾਹ ਕਾਰਜ ਹੋਵੇਗਾ। ਸਭ ਤੋਂ ਪਹਿਲਾਂ ਚਿੱਠੀ ਉਸ ਵਕਤ ਆਈ ਸ੍ਰੀ ਸੁਲਤਾਨਪੁਰ ਸਾਹਿਬ, ਬੇਬੇ ਨਾਨਕ ਜੀ ਭਾਈ ਅਜੈ ਰਾਮ ਜੀ ਨੇ ਪੜ੍ਹੀ ਹੈ। ਫਿਰ ਉਹ ਚਿੱਠੀ ਲੈ ਕੇ ਤਲਵੰਡੀ, ਰਾਏ ਭੋਏ ਦੀ ਤਲਵੰਡੀ ਗਏ ਨੇ। ਰਾਏ ਬੁਲਾਰ ਜੀ ਨੂੰ ਵੀ ਦੱਸਿਆ ਹੈ। ਬਾਬਾ ਕਲਿਆਣ ਚੰਦ ਜੀ ਬਹੁਤ ਪ੍ਰਸੰਨ ਹੋਏ ਨੇ। ਚਿੱਠੀ ਲੈ ਕੇ ਜੋ ਗਿਆ ਸੀ ਪੁਰੋਹਿਤ, ਨਿੱਧਾ ਸੀ ਉਹਦਾ ਨਾਮ, ਮਾਤਾ ਤ੍ਰਿਪਤਾ ਜੀ ਨੇ ਖੁਸ਼ ਹੋ ਕੇ 5 ਰੁਪਏ ਦਿੱਤੇ ਔਰ ਮਠਿਆਈ ਨਾਲ ਮੂੰਹ ਭਰ ਦਿੱਤਾ, ਬਸਤਰ ਦਿੱਤੇ ਨੇ। ਆਓ ਅੱਗੇ ਸ਼ਰਵਣ ਕਰਦੇ ਹਾਂ ਕਿਸ ਪ੍ਰਕਾਰ ਉਹਨਾਂ ਸਮਿਆਂ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਇਹ ਸੋਹਣੇ ਕਾਰਜ ਹੋਏ ਨੇ। ਰਸਨਾਂ ਨੂੰ ਕਰੀਏ ਪਵਿੱਤਰ, ਮਨਾਂ ਦੀ ਇਕਾਗਰਤਾ ਕਰੀਏ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਵਾਹਿਗੁਰੂ ਸਾਹਿਬ ਜੀਓ ਦੋਹਰਾ ਹਰਖ ਕਰਤ ਔਰ ਮਹਿ ਸਰਸ ਕਾਲੂ ਬਹੁ ਸੁਖ ਪਾਇ।
ਹਰਖ ਹੁੰਦਾ ਖੁਸ਼ੀ, ਖੁਸ਼ੀ ਕਰਕੇ ਬਹੁਤ ਮਨ ਦੇ ਅੰਦਰ ਸਰਸ ਸਹਿਤ ਰਸ ਦੇ ਬਹੁਤ ਜ਼ਿਆਦਾ ਖੁਸ਼ੀ ਦੇ ਨਾਲ, ਜਿਵੇਂ ਇੱਕ ਸੁੱਖ ਮਿਲਦਾ ਹੈ ਪਿਤਾ ਨੂੰ ਕਿ ਹੁਣ ਪੁੱਤਰ ਦੀ ਸ਼ਾਦੀ ਹੋ ਜਾਵੇਗੀ।
ਪੂਰਨ ਤਿਆਰੀ ਕੋ ਕਰਤ ਖਰਚਤ ਧਨ ਕਰ ਚਾਏ।
ਛੇਤੀ ਛੇਤੀ ਤਿਆਰੀ ਕਰਨ ਲਈ ਕੀ ਕਰਦੇ ਨੇ, ਧਰਨ ਨੂੰ ਖਰਚ ਕਰਦੇ ਹਨ ਬੜੇ ਚਾਉ ਦੇ ਨਾਲ।
ਸੋਰਠਾ ਸ੍ਰੀ ਨਾਨਕ ਕੀ ਮਾਤ ਕਰੇ ਰੀਤ ਜੇ ਵਿਆਹ ਕੀ।
ਉਸ ਵਕਤ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਮਾਤਾ ਤ੍ਰਿਪਤਾ ਜੀ ਨੇ ਵਿਆਹ ਦੀ ਸਾਰੀ ਰੀਤੀ ਕੀਤੀ ਹੈ।
ਮੰਗਲ ਸਦਨ ਸੁਹਾਤ ਤੋਰਨ ਦਰ ਪਰ ਰਾਜ ਹੀ।
ਮੰਗਲ ਜਿਹੜੇ ਨੇ ਖੁਸ਼ੀਆਂ ਦਾ ਸਮਾਂ ਆਇਆ ਹੈ ਅਤੇ ਖੁਸ਼ੀਆਂ ਦੇ ਸਮੇਂ ਕਰਕੇ ਘਰ ਦੇ ਬਾਹਰ ਇੱਕ ਨਿਸ਼ਾਨੀ ਖੁਸ਼ੀਆਂ ਦੀ ਉਹਨਾਂ ਜ਼ਮਾਨਿਆਂ 'ਚ ਹੁੰਦੀ ਸੀ ਕਿ ਕਿਤੇ ਲੜਕਾ ਹੋਣਾ ਜਾਂ ਵਿਆਹ ਹੋਣਾ ਬੰਧਨ ਵਾਰ, ਭਾਵ ਦਰਵਾਜ਼ੇ ਦੇ ਬਾਹਰ ਪੱਤੇ ਜੇ ਬੰਨ ਦਿੰਦੇ ਹੁੰਦੇ ਸੀ ਅੰਬਾਂ ਦੇ, ਕਿਉਂਕਿ ਇਹ ਜਿਹੜੇ ਪੱਤੇ ਨੇ ਹਰਿਆਵਲਤਾ ਖੁਸ਼ੀ ਦਾ ਪ੍ਰਤੀਕ ਹੁੰਦਾ। ਚਾਰੇ ਪਾਸੇ ਹਰਿਆਵਲਤਾ ਹੋਣੀ, ਇਸ ਤਰ੍ਹਾਂ ਕਰਨ ਦੇ ਨਾਲ ਆਉਣ ਜਾਣ ਵਾਲੇ ਨੂੰ ਨਿਸ਼ਾਨੀ ਮਿਲ ਜਾਂਦੀ ਸੀ। ਅੱਜ ਕੱਲ੍ਹ ਲੜੀਆਂ ਲਾ ਦਿੰਦੇ ਨੇ, ਬਹੁਤ ਸਾਰੇ ਰੰਗ ਬਿਰੰਗੇ ਬੱਲਬ ਛੋਟੇ ਛੋਟੇ, ਉਹਦੇ ਤੋਂ ਦੂਰੋਂ ਪਤਾ ਲੱਗ ਜਾਂਦਾ। ਫੁੱਲਾਂ ਦੀਆਂ ਮਾਲਾ ਲਟਕਾ ਦੇਣੀਆਂ, ਸਮੇਂ ਸਮੇਂ ਅਨੁਸਾਰ ਘਰਾਂ ਦੇ ਬਾਹਰ ਨਿਸ਼ਾਨੀਆਂ ਬਦਲਦੀਆਂ ਜਾਂਦੀਆਂ ਨੇ, ਸ਼ਮਿਆਨੇ ਲੱਗਣੇ, ਮੰਗਤਿਆਂ ਦੀ ਭੀੜ ਹੋਣੀ, ਘਰ ਵਿੱਚੋਂ ਮਠਿਆਈ ਬਣਨ ਦੀ ਖੁਸ਼ਬੂ ਆਉਣੀ, ਇਤਿਹਾਦਕ ਇਹ ਇੱਕ ਸਮਾਂ ਖੁਸ਼ੀ ਦਾ ਮਾਹੌਲ ਹੁੰਦਾ।
ਕਬਿਤਾ ਨਗਰ ਕਿਨਾਰ ਸਾਵ ਲੀਨੀ ਹੈ ਹਕਾਰ ਕਿਨੇ ਅੰਗਨ ਸ਼ਿੰਗਾਰ ਕੋ ਆਨੰਦ ਔਰ ਆਵਤੀ।
ਜਿਤਨੀਆਂ ਨਗਰ ਦੀਆਂ ਬੇਦੀ ਕੁਲ ਦੀਆਂ ਅਤੇ ਹੋਰ ਨਗਰ ਦੀਆਂ ਸਤਿਕਾਰਯੋਗ ਸਾਰੀਆਂ ਮਾਤਾਵਾਂ ਭੈਣਾਂ ਨੇ ਗੁਰੂ ਨਾਨਕ ਦੇਵ ਜੀ ਦੀ ਰਿਸ਼ਤੇਦਾਰੀਆਂ ਅੱਗੇ ਤੋਂ ਅੱਗੇ ਦੂਰ ਦੁਰਾਡੇ ਦੀਆਂ ਬੇਦੀ ਕੁਲ ਦੀਆਂ ਸਾਰੀਆਂ ਮਿਲ ਕੇ ਇਸ ਖੁਸ਼ੀ ਦੇ ਸਮੇਂ ਵਿੱਚ ਘਰ ਦੀ ਸਫਾਈ, ਘਰ ਦੀ ਤਿਆਰੀ, ਵਿਆਹ ਦੀ ਤਿਆਰੀ ਕਰਨੀ, ਸੇ ਖੁਸ਼ੀ ਦੇ ਗੀਤ ਗਾਉਣੇ, ਚਾਈ ਚਾਈ ਆ ਕੇ ਇਸ ਤਰ੍ਹਾਂ ਬਹੁਤ ਮਾਹੌਲ ਜਿਹੜਾ ਹੈ ਉਹ ਖੁਸ਼ੀ ਦਾ ਮਾਹੌਲ ਬਣਿਆ ਹੈ।
ਵੇਦਨ ਬਧੂਟੀ ਸ਼ਬ ਸ਼ਬਨ ਕੀ ਲੂਟੀ ਮਾਨੋ ਬਾਂਧ ਬਾਂਧ ਟੋਲੀ ਮੁਖ ਮੰਦ ਮੰਦ ਗਾਵਤੀ।
ਬੇਦੀਆਂ ਦੇ ਕੁਲ ਦੇ ਵਿੱਚ ਜਿਹੜੀਆਂ ਹੋਰ ਨਗਰਾਂ ਤੋਂ ਆਈਆਂ ਹੋਈਆਂ ਬੇਦੀ ਕੁਲ ਦੀਆਂ ਵਹੁਟੀਆਂ ਨੇ, ਉਹਨਾਂ ਨੂੰ ਖੁਸ਼ੀ ਹੋ ਰਹੀ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਵਿਵਾਹ ਹੋਣਾ ਹੈ ਔਰ ਸਾਡੇ ਵਿੱਚ ਆ ਕਰਕੇ ਸ਼ੋਭਨੀਕ ਹੋਣਾ ਹੈ, ਸਤਿਕਾਰਯੋਗ ਨੇ, ਇਸ ਕਰਕੇ ਬਹੁਤ ਖੁਸ਼ ਹੋ ਕੇ ਟੋਲੀਆਂ ਬਣਾ ਕੇ ਇਕੱਠੀਆਂ ਹੋ ਕੇ ਖੁਸ਼ੀ ਦੇ ਗੀਤ ਗੁਣਗੁਣਾਉਂਦੀਆਂ ਹਨ।
ਚੂਨਰੇ ਨਵੀਨ ਲਾਲ ਛੂਟੀ ਸੱਠ ਮਾਲ ਗਰੇ ਬੇਦੀ ਧਰੇ ਪਾਲ ਪਰੀ ਹੀਏ ਹਿਲ ਸਾਹੁਲ ਸਾਵਤੀ।
ਹੁਣ ਇਸ ਤਰੀਕੇ ਨਾਲ ਬੜਾ ਸੁੰਦਰ ਜੋ ਚੁੰਨੀਆਂ ਆਦਿਕ ਲੈਣੀਆਂ, ਫਿਰ ਉਹਨਾਂ ਦੇ ਵਿੱਚ ਕਢਾਈਆਂ ਕਰਾਉਣੀਆਂ, ਇਹ ਇੱਕ ਨਿਸ਼ਾਨੀ ਹੁੰਦੀ ਕਿ ਖਾਸ ਗੱਲ ਹੈ। ਬੇਪਰਵਾਹੀ ਨਾਲ ਬਹੁਤ ਸੁੰਦਰ ਪਹਿਰਾਵਾ ਜੋ ਹੈ ਗਲ ਵਿੱਚ ਪਹਿਨਣਾ, ਤੋ ਤਰ੍ਹਾਂ ਤਰ੍ਹਾਂ ਦੇ ਰੰਗ ਬਿਰੰਗੇ ਕੱਪੜੇ ਪਾਉਣੇ, ਇਹ ਬੇਦੀਆਂ ਦੀ ਕੁਲ ਦੇ ਵਿੱਚ ਜਿਵੇਂ ਪੁਰਾਣਾ ਰਿਵਾਜ਼ ਸੀ ਹਾਰ ਸ਼ਿੰਗਾਰ ਆਦਿ ਕਰਨ ਦਾ, ਉਹ ਹਾਰ ਸ਼ਿੰਗਾਰ ਕੀਤਾ ਹੈ ਮਰਯਾਦਾ ਹੌਲੀ ਹੌਲੀ ਬਦਲਦੀ ਹੈ, ਜ਼ਮਾਨਾ ਬਦਲਣਾ ਬਹੁਤ ਔਖਾ। ਧੰਨ ਗੁਰੂ ਨਾਨਕ ਸਾਹਿਬ ਨੇ ਆ ਕੇ ਸਿੱਖੀ ਦੀ ਨੀਂਹ ਰੱਖੀ ਅਤੇ ਹੌਲੀ ਹੌਲੀ ਲੋਕਾਂ ਨੂੰ ਸਮਝਾਇਆ ਇੱਕ ਇਹ ਆਪਣੇ ਗੁਰੂ ਘਰ ਦੀ ਕੁਦਰਤ ਦੀ ਅਕਾਲ ਪੁਰਖ ਦੀ ਰੀਤੀ ਦੇਖ ਲਓ, ਇੱਕ ਬੀਜ ਬੀਜਦੇ ਆ, ਬੂਟਾ ਉੱਗਦਾ ਉੱਗਦਾ ਹੌਲੀ ਹੌਲੀ ਵੱਡਾ ਹੁੰਦਾ, ਸੂਰਜ ਛਿਪਦਿਆਂ ਛਿਪਦਿਆਂ ਸਵੇਰ ਤੋਂ ਸ਼ਾਮ ਹੋ ਜਾਂਦੀ, ਸੂਰਜ ਨਿਕਲਦਿਆਂ ਨਿਕਲਦਿਆਂ ਰਾਤ ਲੰਘ ਜਾਂਦੀ ਹੈ, ਛੋਟਾ ਜਿਹਾ ਬੱਚਾ ਵੱਡਾ ਹੁੰਦਿਆਂ ਹੁੰਦਿਆਂ 20 ਸਾਲ ਲੱਗ ਜਾਂਦੇ ਨੇ। ਕੁਦਰਤ ਦੇ ਵਿੱਚ ਇਸ ਤਰ੍ਹਾਂ ਹੀ ਹੁੰਦੀਆਂ ਸਾਰੀਆਂ ਚੀਜ਼ਾਂ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਤਤਕਾਲ ਕੋਈ ਕੰਮ ਨਹੀਂ ਕਰਦੇ, ਕਦੇ ਕਦੇ ਤਤਕਾਲ ਕਾਰਜ ਕਰਦੇ ਜੇ ਉਹਨਾਂ ਦੀ ਮਰਜ਼ੀ ਆ ਜੇ। ਸੋ ਇਸ ਤਰ੍ਹਾਂ ਮਰਿਆਦਾ ਨੂੰ ਹੌਲੀ ਹੌਲੀ ਤਬਦੀਲ ਕੀਤਾ, ਕਿਉਂਕਿ ਹਾਲੇ ਪ੍ਰਚਾਰ ਨਹੀਂ ਹੋਇਆ। 9 ਸਰੂਪਾਂ ਤੱਕ ਜਦ ਪ੍ਰਚਾਰ ਹੋਇਆ, ਗੁਰੂ ਨਾਨਕ ਦੇਵ ਜੀ ਨੇ ਚਰਨ ਪਾਹੁਲ ਬਖਸ਼ਿਸ਼ ਕੀਤੀ, ਦੂਜਿਆਂ ਨੇ ਕੀਤੀ, ਕੁਛ ਰੀਤੀਆਂ ਉਹਨਾਂ ਨੇ ਵਧਾਈਆਂ, ਕੁਛ ਤੀਜਿਆਂ ਨੇ ਵਧਾਈਆਂ, ਕੁਛ ਚੌਥਿਆਂ ਨੇ ਅੱਗੇ ਵਧਾਈਆਂ, ਪੰਜਵਿਆਂ ਨੇ ਭਾਣਾ ਮੰਨਣ ਦੀ ਰੀਤੀ, ਸ਼ਹੀਦੀ ਦੀ ਰੀਤੀ ਜਲਾ ਦਿੱਤੀ, ਬਾਣੀ ਪੜ੍ਹਨ ਦੀ ਰੀਤੀ, 6ਵਿਆਂ ਨੇ ਖੰਡਾ ਖੜਕਾਇਆ, ਜਿੱਥੇ ਸ਼ਾਂਤ ਰਸ ਪੰਜਵੇਂ ਪਾਤਸ਼ਾਹ ਨੇ ਵਰਤਾਇਆ, ਵੀਹ ਰਸ ਛੇਵੇਂ ਪਾਤਸ਼ਾਹ ਨੇ ਦਿਖਾਇਆ, ਸੱਤਵੇਂ ਪਾਤਸ਼ਾਹ ਨੇ ਸੰਗਤ ਨੂੰ ਕੋਲ ਘੋੜ ਸਵਾਰ ਹੁੰਦਿਆਂ ਸ਼ਸਤਰ ਹੁੰਦਿਆਂ ਸ਼ਾਂਤ ਰਸ ਵਿੱਚ ਰਹਿ ਕੇ ਭਗਤੀ ਕਰਵਾਈ ਅਤੇ ਇੱਕ ਨਵੀਂ ਹੀ ਚੀਜ਼ ਆਰੰਭ ਕੀਤੀ। ਕੀਰਤਪੁਰ ਸਾਹਿਬ ਵੱਡੇ ਵੱਡੇ ਬਾਗ ਲਵਾਏ ਜਿਨ੍ਹਾਂ ਵਿੱਚ ਦਵਾਈਆਂ ਬੂਟੀਆਂ ਪੈਦਾ ਕਰਵਾਈਆਂ। ਸੋ ਜਦੋਂ ਇਸੇ ਤਰ੍ਹਾਂ ਹੀ ਔਰੰਗਜ਼ੇਬ ਨੇ ਦਾਰਾ ਸ਼ਿਕੋਹ ਨੂੰ ਚੌਲਾਂ ਦੇ ਵਿੱਚ ਕਤਰ ਕੇ ਸ਼ੇਰ ਦੀ ਮੁੱਛ ਦੇ ਵਾਲ ਖਵਾ ਤੇ ਵੀ ਮਰ ਜਾਵੇਗਾ, ਉਦੋਂ ਵੈਦਾਂ ਨੇ ਕਿਹਾ ਸੀ ਇਹਦੇ ਲਈ ਵੱਡੀ ਹਾਰਡ ਚਾਹੀਦੀ, ਗੁਲਾਬਾ ਇੰਨੇ ਤੋਲੇ ਦੀ ਹੋਵੇ, ਇੰਨੇ ਸਰਸਾਹੀ ਹੁੰਦੀ ਸੀ ਉਦੋਂ, ਉਹ ਕਿਤੋਂ ਹੋਣਾ ਲੱਭਦੀ ਸੀ। ਕਿਸੇ ਨੇ ਦੱਸਿਆ ਕਿ ਸੱਤਵੇਂ ਪਾਤਸ਼ਾਹ ਦੇ ਬਾਗ ਵਿੱਚ ਲੱਗੀਆਂ ਹੋਈਆਂ, ਉੱਥੇ ਬੰਦਾ ਲੈਣ ਗਿਆ ਸੀ ਉਹ ਹਰੜ, ਫਿਰ ਉਹ ਠੀਕ ਹੋਇਆ ਸੀ। ਸੋ ਇਸ ਕਰਕੇ ਸੱਤਵੇਂ ਪਾਤਸ਼ਾਹ ਨੇ ਇਹ ਦਵਾਈਆਂ ਬਹੁਤ ਸਾਰੀਆਂ ਉਗਵਾਈਆਂ ਅਤੇ ਨਾਲ ਨਾਲ ਇੱਕ ਗੱਲ ਦਾ ਆਪਣੀ ਕੌਮ ਦੇ ਵਿੱਚ ਬਹੁਤ ਘੱਟ ਪਤਾ ਹੁੰਦਾ, ਜੇ ਕਿਸੇ ਨੂੰ ਪੁੱਛੀਏ ਅਕਾਲ ਤਖ਼ਤ ਸਾਹਿਬ ਕਿੰਨੇ ਨੇ, ਤੁਸੀਂ ਕਹਿਣਾ ਇੱਕ। ਅਸਲ ਵਿੱਚ ਅਕਾਲ ਤਖ਼ਤ ਸਾਹਿਬ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੰਗ ਯੁੱਧ ਬਹੁਤ ਹੋ ਗਏ, ਮਾਹੌਲ ਖਰਾਬ ਸੀ, ਉਦੋਂ ਸ੍ਰੀ ਕੀਰਤਪੁਰ ਸਾਹਿਬ ਆ ਕੇ ਇੱਕ ਅਕਾਲ ਤਖ਼ਤ ਸਾਹਿਬ ਹੋਰ ਰਚਿਆ ਸੀ। ਸੰਗਤ ਸਿਰਫ ਸੜਕ ਸੜਕ ਦੇ ਗੁਰਦੁਆਰੇ ਦੇਖਦੀ ਹੈ ਕੀਰਤਪੁਰ ਸਾਹਿਬ, ਬਾਬਾ ਗੁਰਦਿੱਤਾ ਜੀ ਦੇ ਸਥਾਨ 'ਤੇ ਬਹੁਤ ਘੱਟ ਸੰਗਤ ਜਿਹਨੂੰ ਪਤਾ ਜਾਂਦੀ ਹੈ, ਪਰ ਇੱਕ ਉਹ ਜਿੱਥੇ ਪਰਲੇ ਪਾਸੇ ਨਾਲ ਕੀਰਤਪੁਰ ਸ਼ਹਿਰ ਹੈ, ਉਹਦੇ ਵਿੱਚ ਸੱਤਵੇਂ ਪਾਤਸ਼ਾਹ ਦਾ ਅਵਤਾਰ ਸਥਾਨ ਕੀਰਤਪੁਰ ਸਾਹਿਬ, ਸ਼ੀਸ਼ ਮਹਿਲ ਅਤੇ ਹੋਰ ਬਹੁਤ ਸਾਰੇ ਸੁੰਦਰ ਸਥਾਨ, ਨੌਵੇਂ ਪਾਤਸ਼ਾਹ ਦਾ ਅਸਥਾਨ, ਇਸੇ ਤਰ੍ਹਾਂ ਜਿੱਥੇ ਮਹਾਰਾਜ ਨੇ ਭਗਤੀ ਸੱਤਵੇਂ ਪਾਤਸ਼ਾਹ ਨੇ ਕੀਤੀ ਉਹ ਸਥਾਨ, ਅੱਠਵੇਂ ਪਾਤਸ਼ਾਹ ਦਾ ਸਥਾਨ, ਅਤੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੂਸਰਾ, ਬਿਲਕੁਲ ਉਹੀ ਸ਼ਕਲ ਦਾ ਬਣਾਇਆ ਹੋਇਆ, ਅੰਦਰ ਹਾਲ ਬਣਿਆ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਉੱਥੇ ਜਾ ਕੇ ਸੱਜਦੇ ਰਹੇ ਨੇ। ਕੀਰਤਪੁਰ ਸਾਹਿਬ ਸਾਡਾ ਬਹੁਤ ਇਤਿਹਾਸਕ ਥਾਂ ਹੈ। ਕੀਰਤਪੁਰ ਸਾਹਿਬ ਅਤੇ ਆਨੰਦਪੁਰ ਸਾਹਿਬ ਦੇ ਉਦਾਲੇ ਕੁੱਲ 37 ਗੁਰੂ ਘਰ ਨੇ। 37 ਗੁਰੂ ਘਰਾਂ ਦੀ ਯਾਤਰਾ ਦਾ ਸਾਡੇ ਕੋਲ ਸਮਾਂ ਨਹੀਂ ਹੁੰਦਾ, ਦੌੜ ਦੌੜ ਕੇ ਜਾਂਦੇ ਹਾਂ, ਟਾਈਮ ਬੜਾ ਥੋੜਾ ਹੁੰਦਾ, ਛੇਤੀ ਛੇਤੀ ਮੁੜ ਆਉਂਦੇ ਹਾਂ। ਉਹਦੇ ਲਈ ਕਿਸੇ ਨੇ ਸਾਡੇ ਪੰਥ ਵਿੱਚ ਉਦਮ ਵੀ ਨਹੀਂ ਕੀਤਾ ਹੈ, ਕਿਸੇ ਨੂੰ ਸ਼ੌਂਕ ਵੀ ਨਹੀਂ ਹੈ ਵੀ ਅਸੀਂ ਕੋਈ ਵੀਡੀਓ ਫਿਲਮ ਬਣਾ ਕੇ ਤਿਆਰ ਕਰਕੇ ਦਿਖਾ ਦਈਏ, ਬੱਚਿਆਂ ਨੂੰ ਵੀ ਦਿਖਾ ਦਈਏ। ਇਸੇ ਕਰਕੇ ਬਹੁਤ ਸਾਰੇ ਭਰਮ ਭੁਲੇਖੇ ਪਏ ਰਹਿੰਦੇ ਨੇ। ਸੋ ਜਦੋਂ ਅਸੀਂ ਵੀ ਕਈ ਵਾਰ ਇਹ ਚੀਜ਼ਾਂ ਸੁਣਾ ਦਿੰਦੇ ਹਾਂ, ਕਈ ਵਾਰ ਤਾਂ ਸਾਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਲੋਕਾਂ ਦਾ। ਕਈ ਵਾਰ ਸੰਗਤ ਸਾਨੂੰ ਕਹਿੰਦੀ ਇਹ ਗੱਲ ਹੋ ਹੀ ਨਹੀਂ ਸਕਦੀ, ਆਹ ਨਹੀਂ ਹੁੰਦੀ, ਉਹਨਾਂ ਦਾ ਕਸੂਰ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ, ਬਹੁਤ ਗੱਲਾਂ ਤੋਂ ਅਣਜਾਣ ਨੇ ਸਾਰੇ ਜਾਣੇ, ਪੰਜਾਬ 'ਚ ਰਹਿੰਦੇ ਲੋਕਾਂ ਨੂੰ ਨਹੀਂ ਪਤਾ, ਤਾਂ ਇੱਥੇ ਤਾਂ ਹਲੇ ਬਹੁਤ ਦੇਰ ਹੋ ਗਈ ਆਇਆਂ ਨੂੰ ਕਈਆਂ ਨੂੰ। ਪੰਜਾਬ ਵਿੱਚ ਰਹਿੰਦੇ ਲੋਕਾਂ ਨੂੰ ਪੁੱਛੋ ਗੁਰਦੁਆਰਾ ਤਾਰਾਗੜ੍ਹ ਦੇਖਿਆ, ਕਦੇ ਦਰਸ਼ਨ ਕੀਤੇ, ਕਦੇ ਨਾ। ਇਸ ਤਰ੍ਹਾਂ ਬਹੁਤ ਸਾਰੇ ਗੁਰੂ ਘਰ ਨੇ ਜਿਹੜੇ ਸਾਡੀ ਨਿਗਾਹ 'ਚ ਨਹੀਂ ਆਏ, ਬਹੁਤ ਸਾਰੀਆਂ ਚੀਜ਼ਾਂ ਇਤਿਹਾਸਕ ਪਈਆਂ ਨੇ, ਪੈਸਾ ਬਹੁਤ ਹੈ ਅਤੇ ਗੱਲਾਂ ਬੜੀਆਂ ਨੇ, ਪਰ ਉਹ ਚੀਜ਼ਾਂ ਦੀ ਸਾਂਭ ਸੰਭਾਲ, ਸੇਵਾ, ਉਹਨਾਂ ਨੂੰ ਦਿਖਾਉਣਾ, ਦੇਖੋ ਜੇ ਵਾਹਿਗੁਰੂ ਨੂੰ ਭਾਇਆ, ਜੇ ਸੰਗਤ ਹੁਣ ਸਹਿਯੋਗ ਕਰੇ ਤਾਂ ਆਪਾਂ ਉੱਦਮ ਕਰ ਸਕਦੇ ਹਾਂ। ਬਹੁਤ ਸਾਰੇ ਐਸੇ ਗੁਰੂ ਘਰ ਜਿਨ੍ਹਾਂ ਦਾ ਨਾਂ ਨਿਸ਼ਾਨ ਵੀ ਨਹੀਂ ਕਿਸੇ ਨੂੰ ਪਤਾ, ਬਗਦਾਦ ਦੇ ਵਿੱਚ, ਸਪੇਨ ਦੇ ਵਿੱਚ ਗੁਰੂ ਘਰ ਗੁਰੂ ਨਾਨਕ ਸਾਹਿਬ ਆ, ਤਿੱਬਤ ਦੇ ਵਿੱਚ ਜਿੱਥੇ ਸਤਿਗੁਰੂ ਜਾ ਕੇ ਬੈਠੇ ਸੀ, ਇਸੇ ਪ੍ਰਕਾਰ ਬਹੁਤ ਦੂਰ ਦੂਰ ਤੱਕ ਗੁਰੂ ਘਰ ਨੇ। ਹੁਣ ਇਤਿਹਾਸ ਦੀ ਕਥਾ ਚੱਲਦੀ ਹੈ, ਇਹਦੀ ਕੋਸ਼ਿਸ਼ ਹੋ ਰਹੀ ਹੈ ਛੇਤੀ ਤੋਂ ਛੇਤੀ ਵੀਡੀਓ ਕੈਮਰਾ ਲੱਗੇ, ਉਹਦੇ ਵਿੱਚ ਮਿਕਸਿੰਗ ਕਰਕੇ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਨੇ ਉਹ ਗੁਰੂ ਘਰਾਂ ਨੂੰ ਦਿਖਾਇਆ ਜਾਵੇ, ਸਾਨੂੰ ਪਤਾ ਲੱਗੇ ਕਿ ਸਾਡੇ ਕੋਲ ਹੈ ਕੀ, ਕਿੱਥੇ ਤੱਕ ਅਸੀਂ ਬੈਠੇ ਹਾਂ, ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ।
ਬਰੀ ਦਰ ਨਾਰੀ ਗੁਰ ਮਾਤ ਸਤਿਕਾਰੀ ਸਭ ਭਈ ਪੀਰ ਭਾਰੀ ਕਰ ਸਾਭ ਹੂ ਨਾ ਪਾਵਤੇ।
ਆ ਕੇ ਦਰਵਾਜ਼ੇ ਦੇ ਅੰਦਰ ਪ੍ਰਵੇਸ਼ ਹੋਈਆਂ ਸਾਰੀਆਂ ਗੁਰੂ ਮਾਤਾ ਦਾ ਸਤਿਕਾਰ ਕੀਤਾ ਸਾਰੀਆਂ ਨੇ। ਮਾਤਾ ਨੇ ਸਭਨਾਂ ਦੇ ਸਿਰ ਪੜੋਸੇ ਨੇ, ਬਹੁਤ ਭਾਰੀ ਭੀੜ ਹੋਈ ਹੈ, ਘਰ ਛੋਟਾ ਪੈ ਗਿਆ, ਕਿਉਂ ਪਿੰਡਾਂ ਦੀਆਂ ਹੋਰ ਇਸਤਰੀਆਂ, ਤਲਵੰਡੀ ਨਗਰ ਕੋਈ ਛੋਟਾ ਨਹੀਂ ਸੀ, ਸਾਰਾ ਘਰ ਮਾਈ ਭਾਈ ਜਿਤਨੇ ਆਉਂਦੇ ਨੇ ਘਰ ਭਰ ਜਾਂਦਾ ਹੈ।
ਦੇਤ ਹੈ ਵਧਾਈ ਲੇਤ ਸੌ ਗੁਣ ਚੜਾਏ ਸੀਸ ਪੂਜ ਸੁਤ ਈਸ ਕੋ ਅਭਿਗ ਨਾਮ ਨਾਵਈ।
ਇੱਕ ਦੂਜੇ ਨੂੰ ਵਧਾਈਆਂ ਦਿੰਦੀਆਂ ਹਨ, ਸੌ ਗੁਣਾ ਵਧਾਈ ਇੱਕ ਦੂਜੇ ਨੂੰ ਹੋਰ ਵਧਾ ਕੇ ਦਿੰਦੀਆਂ ਨੇ, ਸੀਸ ਦੇ ਉੱਤੇ ਸਤਿਕਾਰ ਮਿਲਦਾ ਹੈ। ਫਿਰ ਇਸ ਤਰ੍ਹਾਂ ਪੂਜ ਸੁਤ ਈਸ਼ਕੋ ਅਭਿਗਨਾ, ਮੰਗਲ ਗਾਉਂਦੀਆਂ ਨੇ ਮਨਾਵਈ, ਮਨਾਉਂਦੀਆਂ ਹਨ ਮੰਗਲ। ਔਰ ਸੁਤ ਜੋ ਪੁੱਤਰ ਹੈ ਈਸ਼ ਪਰਮਾਤਮਾ ਰੂਪ, ਉਹਦੇ ਲਈ ਅਰਦਾਸ ਕਰਦੇ ਨੇ, ਉਹਨਾਂ ਦਾ ਕੰਮ ਨਿਰਵਿਘਨ ਹੋ ਜਾਵੇ।
ਸੁਨ ਪਰ ਸਾਰੇ ਆਏ ਜਾਚਕ ਦੁਆਰੇ ਮੈਲ ਮੰਗਤ ਜੋ ਦੇਤ ਸੋ ਸ਼ੂਸ਼ਨਾ ਹਟਾਵਾਏ।
ਜਦੋਂ ਮੰਗਤਿਆਂ ਨੂੰ ਪਤਾ ਲੱਗਿਆ ਜਾਚਕ ਸਾਰੇ ਆਉਂਦੇ ਨੇ, ਮੰਗਦੇ ਨੇ, ਕਿਸੇ ਨੂੰ ਖਾਲੀ ਨਹੀਂ ਭੇਜਦੇ ਹਨ, ਕੋਈ ਨਹੀਂ ਹਟਾਉਂਦਾ, ਕਿਉਂਕਿ ਸਮਾਂ ਹੀ ਐਸਾ ਹੈ।
ਦੀਨੋ ਪਕਵਾਨ ਬਾਂਟ ਦੀਨੋ ਸਨਮਾਨ ਸਨ ਅਧਿਕ ਉਮੰਗ ਅੰਗ ਸੰਗ ਅੰਗ ਮੈਂ ਨਾ ਮਾਵਾਈ।
ਪਕਵਾਨ ਬਣਾਏ ਨੇ, ਖੁੱਲੇ ਪਕਵਾਨ ਬਣਦੇ ਸੀ, ਲੱਡੂ ਆਦਿਕ ਬਣਨੇ, ਖੁਰਮੇ ਮਖਾਣੇ, ਬਾਲੂ ਸ਼ਾਹੀਆਂ, ਪੁਰਾਣਾ ਇਹ ਸਮਾਨ ਹੈ। ਬਹੁਤ ਸਨਮਾਨ ਦੇ ਸਹਿਤ, ਬਹੁਤ ਉਤਸ਼ਾਹ ਦੇ ਨਾਲ ਜਿਹੜਾ ਵੀ ਆਉਂਦਾ, ਹਰ ਇੱਕ ਮਾਈ ਭਾਈ ਨੂੰ ਝੋਲੀਆਂ ਭਰ ਭਰ ਕੇ ਉਸ ਵਕਤ ਦਿੰਦੇ ਨੇ। ਦੇਖ ਦੇਖ ਕੇ ਉਹ ਬੜੇ ਸੁਖੀ ਹੁੰਦੇ ਹਨ, ਕਿਉਂ ਪੁਰਾਣੇ ਸਮੇਂ ਦੀ ਖੁਰਾਕ ਵੀ ਜ਼ਿਆਦਾ ਸੀ, ਹੁਣ ਇੱਕ ਛੋਟਾ ਜਿਹਾ ਲਿਫਾਫਾ ਦਿੰਦੇ ਨੇ, ਉਹ ਵੀ ਨਹੀਂ ਕੋਈ ਖਾਂਦਾ, ਮਿੱਠਾ ਹੀ ਨਹੀਂ ਖਾਂਦੇ, ਹੁਣ ਸਮਾਂ ਹੋਰ ਆ ਗਿਆ। ਪੁਰਾਣੇ ਲੋਕ ਮਿਹਨਤੀ ਹੁੰਦੇ ਸੀ, ਇਸ ਕਰਕੇ ਉਦੋਂ ਮਠਿਆਈ ਬੋਰੀ 'ਚ ਪਾ ਕੇ ਦਿੰਦੇ ਹੁੰਦੇ ਸੀ, ਜਾਂ ਪੀਪਾ ਭਰ ਕੇ ਦੇਣਾ, ਮਤਲਬ ਜੀ ਪੀਪਾ ਭਰ ਕੇ ਤੁਹਾਨੂੰ ਮਠਿਆਈ ਦਿੰਦੇ ਹਾਂ। ਜਿਹੜਾ ਘਰ ਵਿੱਚ ਆ ਗਿਆ, ਹੁਣ ਪਲੇਟਾਂ ਨੇ, ਉਦੋਂ ਵੱਡੇ ਵੱਡੇ ਥਾਲ ਹੁੰਦੇ ਸੀ ਪਿੱਤਲ ਦੇ, ਕਾਂਸੀ ਦੇ, ਭਰ ਕੇ ਮੂਹਰੇ ਰੱਖਣਾ, ਦੋ ਤਿੰਨ ਵਾਰੀ ਭਰ ਕੇ ਵੀ ਖਾ ਜਾਂਦੇ ਸੀ। ਇਸ ਤਰ੍ਹਾਂ ਪੁਰਾਤਨ ਜਿਹੜੇ ਲੋਕ ਸਨ, ਮਿਹਨਤੀ ਲੋਕ, ਕੰਮ ਕਰਨ ਹਾਰੇ, ਉਹਨਾਂ ਨੂੰ ਬਹੁਤ ਰੱਜਵੀਂ ਮਠਿਆਈ ਦਿੱਤੀ ਹੈ।
ਦੁੰਦ ਵੀ ਆ ਭੇਰੀ ਪੌਰ ਧਰੀ ਬਿਦ ਖਰੀ ਬਾਜੈ ਨਾਰਨ ਕੀ ਭੀਰ ਭਰੀ ਹੇਰ ਸੁਖ ਪਾਵਾਈ।
ਸਾਰੀਆਂ ਇਸਤਰੀਆਂ ਇਕੱਠੀਆਂ ਹੋ ਕੇ ਬੇਦੀ ਕੋਲ ਦੀਆਂ ਤੇ ਹੋਰ ਸਭ ਆਈਆਂ ਨੇ। ਇਹਦੇ ਨਾਲ ਕੀ ਹੁੰਦਾ, ਛੋਟੇ ਛੋਟੇ ਨਗਾਰੇ ਹੁੰਦੇ ਨੇ, ਖੁਸ਼ੀ ਦੇ ਸਮੇਂ ਤੇ ਵੱਜਦੇ ਸੀ ਘਰਾਂ ਦੇ ਬਾਹਰ, ਰਿਵਾਜ਼ ਹੁੰਦਾ, ਰਿਵਾਜ਼ 30 ਸਾਲਾਂ ਬਾਅਦ ਬਦਲਦਾ, ਕੋਈ 50 ਸਾਲਾਂ ਬਾਅਦ ਬਦਲਦਾ, ਕੋਈ 100 ਸਾਲਾਂ ਬਾਅਦ ਬਦਲਦਾ। ਸੋ ਇਸ ਤਰ੍ਹਾਂ ਰਿਵਾਜ਼ ਦੀ ਗੱਲ ਹੈ। ਉਦੋਂ ਵੀ ਐਸਾ ਸੀ, ਖੁਸ਼ੀ ਦੇ ਸਮੇਂ ਤੇ ਰਾਜਿਆਂ ਦੇ ਦਰ ਦੇ ਉੱਤੇ ਵੱਜਦੇ ਸੀ ਬਾਜੇ, ਗੁਰੂ ਨਾਨਕ ਸਾਹਿਬ ਦੇ ਦਰ ਦੇ ਉੱਤੇ ਵਾਜੇ ਵੱਜ ਰਹੇ ਹਨ।
ਹੋਤੇ ਕਲ ਰੀਤ ਜੋ ਕਾਲੂ ਸਭ ਕੀਨ ਸੋ ਆਈ ਬੇਦੀ ਸਭ ਕੋ ਹਿਰਦੈ ਹਰ ਖਾ ਕੇ ਹਰ ਖਾਈ ਕੈ।
ਕੁਲ ਦੀ ਜਿਹੜੀ ਰੀਤੀ ਸੀ ਉਹ ਸਾਰੀ ਰੀਤੀ ਕੀਤੀ ਹੈ ਬਾਬਾ ਕਲਿਆਣ ਚੰਦ ਜੀ ਨੇ, ਜਿਹੜੇ ਬੇਦੀ ਚੱਲ ਕੇ ਆਏ ਨੇ ਉਹਨਾਂ ਲਈ ਵੱਖਰਾ ਥਾਂ ਬਣਾਇਆ, ਉਹਨਾਂ ਨੂੰ ਖੁਸ਼ ਹੋ ਕੇ ਮਠਿਆਈ ਛਕਾ ਰਹੇ ਹਨ।
ਬੋਲ ਕੈ ਬਦਨ ਨਿਜ ਸਸੁਰੇ ਸਦਨ ਸੁਧ ਭੇਜੀ ਜਸ ਪਾਦ ਏਕ ਮਾਨਵ ਪਠਾਈ ਕੈ।
ਹੁਣ ਇੱਕ ਬੰਦਾ ਭੇਜਿਆ ਹੈ, ਬੋਲ ਕੈ ਬਦਨ, ਮੂੰਹ ਦੇ ਵਿੱਚੋਂ ਬੋਲ ਕੇ ਬਚਨ ਕਿਹਾ, ਨਿਜ ਸਸੁਰੇ ਸਦਨ ਸੁਧ ਭੇਜੀ ਜਸ ਪਦ। ਜਸ ਪਦ ਹੁੰਦਾ ਛੇਤੀ ਨਾਲ, ਕਿੱਥੇ ਖਬਰ ਭੇਜੀ, ਆਪਣੇ ਸਹੁਰੇ ਘਰ ਖਬਰ ਘੱਲ ਦਿੱਤੀ ਹੈ ਇੱਕ ਬੰਦਾ ਭੇਜ ਕੇ।
ਸੋਨੀ ਮਨ ਪਾਏ ਤਨ ਮੰਗਲ ਕਰਾਏ ਬਹੁ ਲੀਏ ਕੈ ਸਮਾਜ ਸਭ ਆਏ ਸੁਖ ਪਾਏ ਕੈ।
ਜਦੋਂ ਉਹਨਾਂ ਨੇ ਸੁਣੀ, ਮਨ ਪਾਏ, ਮੰਗਲ ਹੋਏ, ਖੁਸ਼ੀਆਂ ਹੋਈਆਂ, ਸਾਰਿਆਂ ਨੂੰ ਲੈ ਕੇ ਛੇਤੀ ਨਾਲ ਹੀ ਰਾਏ ਭੋਏ ਦੀ ਤਲਵੰਡੀ ਵਿਖੇ ਚੱਲ ਕੇ ਸਾਰੇ ਜਾਣੇ ਆ ਗਏ ਡੇਰਾ ਚਾਹਲ ਤੋਂ।
ਮਿਲ ਕੇ ਵਿਚਾਰ ਕਰੇ ਚੱਲੇ ਸੁਲਤਾਨ ਪਾਰ, ਸੌਜ ਲੀਜੇ ਸਰਸ ਨਾ ਦੀਜੀਏ ਭੁਲਾਏ ਕੈ।
ਹੁਣ ਮਿਲ ਕੇ ਵਿਚਾਰ ਕੀਤੀ, ਸ੍ਰੀ ਸੁਲਤਾਨਪੁਰ ਸਾਹਿਬ ਨੂੰ ਚੱਲੇ ਨੇ ਸਾਰਾ ਸਮਾਨ ਲੈ ਕੇ। ਚਲੋ ਕਹਿੰਦੇ ਬਹੁਤ ਇਹਦੇ ਨਾਲ ਰਸ ਵਧੇਗਾ, ਖੁਸ਼ੀਆਂ ਹੋਣਗੀਆਂ। ਪੁਰਾਣੇ ਵਿਆਹਾਂ ਦੀਆਂ ਖੁਸ਼ੀਆਂ ਅਲੱਗ ਸੀ, ਬਹੁਤ ਬੜੀ ਮੁਸ਼ਕਲ ਨਾਲ ਇੰਨੀ ਇੰਨੀ ਦੂਰੋਂ ਸਭ ਨੇ ਆ ਕੇ ਇਕੱਠੇ ਹੋਣਾ। ਹੁਣ ਦਾ ਜ਼ਮਾਨਾ ਖੁਸ਼ਕ ਹੈ, ਕਹਿੰਦੇ ਚਿੱਟਾ ਹੋ ਗਿਆ ਖੂਨ, ਖੁਸ਼ਕ ਹੋ ਗਿਆ ਸਭ ਕੁਛ, ਛੇਤੀ ਹੀ ਫਾਰਮੈਲਿਟੀ ਹੋ ਗਈ, ਸਾਰਿਆਂ ਦੀ ਦਿਖਾਵਾ ਹੋ ਗਿਆ।
ਸੋਈਆ ਕਾਲੂ ਗਯੋ ਤਬ ਰਾਏ ਕੇ ਪਾਸ, ਕਰੀ ਅਰਦਾਸ ਤਜੀਮ ਬਖਾਨੇ।
ਬਾਬਾ ਕਲਿਆਣ ਚੰਦ ਜੀ ਰਾਏ ਬਲਾਰ ਜੀ ਦੇ ਕੋਲ ਗਏ ਔਰ ਜਾ ਕਰਕੇ ਆਪਣੇ ਵੱਲੋਂ ਇਸ ਤਰ੍ਹਾਂ ਜੋ ਸਲਾਮ ਕੀਤੀ, ਬੇਨਤੀ ਕੀਤੀ ਹੈ।
ਨਾਨਕ ਦਾਸ ਤੁਮਾਰਾ ਕੋ ਵਿਆਹੇ, ਚਲੋ ਸੁਲਤਾਨਪੁਰੇ ਮਮਠਾਨੀ।
ਚਲੋ ਜੀ ਚੱਲੀਏ ਰਾਏ ਬਲਾਰ ਜੀ, ਮੈਂ ਚੱਲਿਆ ਹਾਂ। ਫਿਰ ਉੱਥੇ ਗਲਤੀ ਹੁਣ ਕੀਤੀ, ਨਾਨਕ ਦਾਸ ਤੁਮਾਰਾ ਕੋ ਵਿਆਹੇ ਚਲੋ। ਕਲਿਆਣ ਚੰਦ ਜੀ ਅੱਖਰ ਬੋਲ ਦਿੰਦੇ ਨੇ, ਰਾਏ ਬਲਾਰ ਜੀ ਗੁੱਸਾ ਕਰਦੇ ਨੇ, ਉਹ ਤੁਸੀਂ ਫਿਰ ਕਹਿ ਦਿੱਤਾ ਨਾਨਕ ਤੁਹਾਡੇ ਦਾਸ ਦਾ ਕਹਿੰਦੇ ਵਿਆਹ ਹੈ, ਤੁਸੀਂ ਚਲੋ ਮੇਰੇ ਨਾਲ।
ਆਏ ਸਲੇਨ ਕੋ ਆਇਓ ਮੈਂ ਰਾਏ ਜੀ, ਦੇਹੋਂ ਬਜਾ ਬਜਾਏ ਕਹਿ ਬਾਤ ਸਿਆਨੀ।
ਮੈਂ ਆਪ ਜੀ ਤੋਂ ਆਗਿਆ ਲੈਣ ਆਇਆ ਹਾਂ, ਮੈਨੂੰ ਚੰਗੀ ਕੋਈ ਗੱਲ ਦੱਸ ਦਿਓ, ਸਮਝਾ ਦਿਓ। ਅਸਲ ਵਿੱਚ ਕਹਿਣ ਦਾ ਭਾਵ, ਇੱਕ ਤਾਂ ਪਟਵਾਰਖਾਨੇ ਚ ਨੇ ਛੁੱਟੀ ਲੈਣੀ ਹੈ, ਆਗਿਆ ਲੈ ਕੇ ਜਾਣਾ ਮਾਲਕ ਤੋਂ। ਦੂਜਾ ਇਸ਼ਾਰੇ ਨਾਲ ਕਹਿਣਾ ਕਿ ਮੈਂ ਚੱਲਿਆ, ਜੇ ਰਾਏ ਜੀ ਕਹਿਣਗੇ ਫਿਰ ਲੈ ਕੇ ਚੱਲਾਂਗੇ।
ਦੋਸ ਮੈਂ ਰਾਏ ਭਇਓ ਸੁਣ ਕੇ, ਮਤ ਕਾਲੂ ਰਹੀ ਤੁਝ ਨੀਤ ਅਜਾਨੀ।
ਹੁਣ ਲਓ ਰਾਏ ਬਲਾਰ ਜੀ ਨੂੰ ਫਿਰ ਗੁੱਸਾ ਆ ਗਿਆ ਇਸ ਗੱਲ ਦਾ, ਕਹਿੰਦੇ ਕਾਲੂ ਤੇਰੀ ਮਤ ਜਿਹੜੀ ਆ ਨਾ, ਬਸ ਉਹੀ ਰਹੇਗੀ, ਤੂੰ ਹਮੇਸ਼ਾ ਅਣਜਾਣਾ ਵਾਲੀ ਗੱਲ ਨਾ ਕਰਿਆ ਕਰ।
ਤਾਤ ਪਛਾਣਤ ਭੇਦ ਲਖਣ ਹੈ, ਦੁਖਤ ਮੋਹ ਕਰੈ ਬਿਨ ਜਾਨੀ।
ਕਿਉਂਕਿ ਤੁਸੀਂ ਆਪਣੇ ਪੁੱਤਰ ਦੇ ਭੇਦ ਨੂੰ ਨੀ ਪਛਾਣਿਆ ਹੈ, ਜਾਣਦੇ ਨੀ ਭੇਦ, ਮੈਨੂੰ ਦੂਸ਼ਿਤ ਕਰਦੇ, ਗੁਨਾਹਗਾਰ ਕਰ ਦਿੰਦੇ ਹੋ ਬਿਨਾਂ ਕਿਸੇ ਗੱਲ ਜਾਣਦੇ। ਕਿਉਂਕਿ ਤਲਵੰਡੀ ਦੇ ਰਾਜਾ ਰਾਏ ਬਲਾਰ ਜੀ ਦਾ ਸਿਦਕ ਬਹੁਤ ਸਿੱਖਿਆ ਦਿੰਦਾ ਆਪਾਂ ਨੂੰ, ਆਪ ਕਿਸ ਅਦਭੁਤ ਯੁਗਤੀ ਨਾਲ। ਸੋ ਪਿੱਛੇ ਛੰਦ 13ਵੇਂ ਵਿੱਚ ਬਾਬਾ ਕਾਲੂ ਜੀ ਨੂੰ ਸਮਝਾ ਰਹੇ ਨੇ ਕਿ ਮੁਕਟ ਸਿਰ ਪਰ ਸ਼ੋਭਦਾ ਹੈ, ਪੈਰੀ ਪਾਇਆ ਉਹ ਸ਼ੋਭਦਾ ਨਹੀਂ, ਕਿੰਤੂ ਪਾਵਨ ਵਾਲੇ ਦੀ ਯੋਗਤਾ। ਫਿਰ ਬਾਬੇ ਕਲਿਆਣ ਚੰਦ ਜੀ ਨੂੰ ਆਖਣਾ, ਬਿਨ ਬਖਸ਼ਣ ਬਖਸ਼ੇ ਸਦਾ ਵਿੱਚ ਕੈਸੀ ਉੱਚਤਾ ਦਰਸਾਈ ਹੈ, ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ ਲੈਂਦੇ ਨੇ ਸਾਰਿਆਂ ਨੂੰ, ਪਰ ਇਹ ਗੱਲ ਨਹੀਂ ਕਦੇ ਕਹਿਣੀ ਆ ਕਰਕੇ ਮੈਂ ਗੁਰੂ ਨਾਨਕ ਦਾ ਦਾਸ ਹਾਂ।
ਦਾਸ ਲਖੈ ਤੇ ਕੋ ਮਨ ਮੈਂ, ਤੇਹੂ ਲੋਕਾਂ ਕੋ ਪਤ ਜੋਗਤ ਜਾਨੀ।
ਇਨ੍ਹਾਂ ਲੋਕਾਂ ਦਾ ਜੋ ਮਾਲਕ ਹੈ, ਕਲਿਆਣ ਦੇ ਦੇਣ ਹਾਰਾ ਹੈ, ਮੈਂ ਉਹਦਾ ਦਾਸ ਹਾਂ, ਉਹ ਮੇਰੇ ਦਾਸ ਨਹੀਂ ਹਨ। ਮੇਰੇ ਕੋਲ ਆ ਕੇ ਐਸੀ ਗੱਲ ਕਦੇ ਵੀ ਨਹੀਂ ਕਹਿਣੀ।
ਉਹ ਤੇਰੇ ਦਾ ਮਮ ਰੰਜ ਸੁਣੇ, ਬਚ ਫੇਰ ਕਰੋ ਨਹੀਂ ਐਸ ਬਖਾਨੀ।
ਮੇਰਾ ਮਨ ਬੜਾ ਗੁੱਸੇ ਚ ਆਉਂਦਾ ਹੈ, ਸੁਣ ਮੇਰੀ ਗੱਲ ਦੁਬਾਰਾ, ਫੇਰ ਕਦੇ ਐਸੀ ਗੱਲ ਮੈਨੂੰ ਨਾ ਕਹੀ।
ਤੋਹੇ ਰਹੋ ਸਮਝਾਏ ਸਭਾ ਬਿਦ, ਏਕ ਵੀ ਬਾਤ ਨਹੀਂ ਮਨ ਮਾਨੀ।
ਮੈਂ ਤੁਹਾਨੂੰ ਬਹੁਤ ਤਰੀਕੇ ਨਾਲ ਸਮਝਾ ਚੁੱਕਿਆ ਹਾਂ, ਤੇ ਤੁਸੀਂ ਮੇਰੀ ਗੱਲ ਕਦੇ ਇੱਕ ਵੀ ਨਹੀਂ ਸੁਣੀ, ਮੰਨਦੇ ਹੀ ਨਹੀਂ। ਤੁਸੀਂ ਬਸ ਇਹ ਸਮਝਦੇ ਹੋ ਕਿ ਮੇਰਾ ਪੁੱਤਰ ਹੈ, ਮੈਂ ਸਮਝਦਾ ਕਿ ਉਹ ਅਕਾਲ ਪੁਰਖ ਹੈ।
ਕਾਲੂ ਬਖਾਨ ਤਰਾਏ ਸੁਣੋ, ਤੋ ਮੈਂ ਈਸ਼ਰ ਕੇ ਸਮਝਾਨਤ ਹੋ।
ਬਾਬਾ ਕਲਿਆਣ ਜੀ ਕਹਿਣ ਲੱਗੇ, ਕਲਿਆਣ ਦਾਸ ਜੀ ਕਹਿੰਦੇ, ਰਾਏ ਜੀ ਸੁਣੋ, ਮੈਂ ਤਾਂ ਤੁਹਾਨੂੰ ਆਪਣਾ ਈਸ਼ਰ ਮੰਨਦਾ ਨਾ, ਮੇਰੇ ਤੁਸੀਂ, ਇਹ ਆਮ ਗੱਲ ਹੈ ਦੁਨਿਆਵੀ, ਅੰਨਦਾਤਾ ਹੋ ਜਾਂ ਐਂ ਕਹਿ ਲਓ। ਲੋਕ ਜਿਹੜੇ ਬੰਦੇ ਕੋਲ ਨੌਕਰੀ ਕਰਦੇ ਨੇ, ਆਮ ਤੌਰ 'ਤੇ ਅਸੀਂ ਕਿਸੇ ਕਾਫੀ ਵੱਡੇ ਸੋ ਅਫਸਰ ਕੋਲ ਕਿਤੇ ਮਿਲਣ ਗਏ, ਅਸੀਂ ਪੁੱਛਿਆ, ਜਿਹੜਾ ਬਾਹਰ ਬੈਠਾ ਸੀ ਉਹਦਾ PA ਜਿਹਾ, ਉਹਨੂੰ ਕਿਹਾ ਵੀ ਉਹਨੂੰ ਅੰਦਰ ਮਿਲਣਾ। ਸੋ ਉਹ ਕਹਿੰਦੇ ਜੀ ਸਾਡੇ ਅੰਨਦਾਤਾ ਤਾਂ ਬਾਹਰ ਗਏ ਨੇ। ਮੈਂ ਕਿਹਾ ਉਹ ਅੰਨਦਾਤਾ ਕਿਵੇਂ ਹੋ ਗਿਆ? ਕਹਿੰਦਾ ਰੋਟੀ ਸਾਨੂੰ ਦਿੰਦੇ ਨੇ। ਮੈਂ ਕਿਹਾ ਜੇ ਕਣਕ ਨਾ ਹੋਵੇ ਖੇਤਾਂ 'ਚ ਫਿਰ ਰੋਟੀ ਤੈਨੂੰ ਕੌਣ ਦਊਗਾ? ਤੇਰਾ ਅੰਨਦਾਤਾ ਹੀ ਭੁੱਖਾ ਮਰੂਗਾ, ਤੂੰ ਵੀ ਮਰੇਗਾ। ਇਸ ਕਰਕੇ ਦੁਨੀਆ ਦਾ ਐਵੇਂ ਬੰਦੇ ਨੂੰ ਕਹਿਣਾ ਤੁਹਾਡੀ ਕਿਰਪਾ ਜੀ, ਕਿਰਪਾ ਤਾਂ ਬੰਦੇ ਦੀ ਹੁੰਦੀ ਨਹੀਂ ਕਦੇ, ਕਿਰਪਾ ਤਾਂ ਸਿਰਫ ਪਰਮਾਤਮਾ ਦੀ, ਸਤਿਗੁਰੂ ਦੀ ਹੁੰਦੀ। ਕਿਰਪਾ ਆਪਾਂ ਕੌਣ ਵਾਲੇ ਕਰਨ ਵਾਲੇ ਕੌਣ ਕਿਰਪਾ ਬੰਦਾ ਕਿੱਥੇ ਕਿਰਪਾ ਕਰ ਸਕਦਾ ਕਿਸੇ ਤੇ ਇਸ ਕਰਕੇ ਦੁਨਿਆਵੀ ਜੇ ਅੱਖਰ ਨੇ ਜੀ ਅਸੀਂ ਤਾਂ ਤੁਹਾਨੂੰ ਹੀ ਮੰਨਦੇ ਹਾਂ ਜੀ ਵੱਡਾ ਤੁਸੀਂ ਅੰਨ ਦਾਤੇ ਹੋ ਰਾਜਿਆਂ ਨੂੰ ਇਸ ਪ੍ਰਕਾਰ ਜਾ ਕੇ ਕਹਿਣਾ ਪਰ ਬੀਬੇ ਰਜਨੀ ਨੂੰ ਇਸੇ ਕਰਕੇ ਘਰੋਂ ਕੱਢਿਆ ਸੀ ਕੋਹੜੀ ਨਾਲ ਵਿਆਹ ਦਿੱਤਾ ਸੀ ਦੁਨੀ ਚੰਦ ਦੀਆਂ 6 ਕੁੜੀਆਂ ਕਹਿੰਦੀਆਂ ਸੀ ਪਿਤਾ ਜੀ ਤੁਸੀਂ ਅੰਨਦਾਤੇ ਹੋ ਸਾਡੇ ਬੀਬੀ ਰਜਨੀ ਕਹਿੰਦੀ ਸੀ ਨਹੀਂ ਅੰਨਦਾਤਾ ਤਾਂ ਪਰਮੇਸ਼ਰ ਹੈ ਸਾਰਿਆਂ ਦਾ ਇਸੇ ਗੱਲੋਂ ਕੋਹੜੀ ਨਾਲ ਵਿਆਹ ਦਿੱਤੀ ਕਹਿੰਦੇ ਮੈਂ ਦੇਖਦਾ ਤੈਨੂੰ ਰੋਟੀ ਕਿਵੇਂ ਦਿੰਦਾ ਫਿਰ ਉਸ ਵਕਤ ਫਿਰ ਦੇਖੋ ਕਿੰਨਾ ਕੌਤਕ ਵਰਤਿਆ ਕਿਸ ਪ੍ਰਕਾਰ ਹੋਇਆ ਆ ਸੰਸਾਰੀ ਲੋਕ ਜਿਹੜੇ ਨੇ ਇਸ ਤਰ੍ਹਾਂ ਕਹਿ ਦਿੰਦੇ ਹਨ
ਬੈਸ ਵੱਡੀ ਪੁਰ ਕੇ ਪਤਰਾਵਰ ਆਦਰ ਮਾਨ ਪਛਾਣਤ ਹੋ
ਕਿਉਂਕਿ ਤੁਸੀਂ ਉਮਰ ਵਿੱਚ ਵੱਡੇ ਹੋ ਫਿਰ ਸਾਡੇ ਇਲਾਕੇ ਦੇ ਰਾਜੇ ਹੋ ਇਸ ਕਰਕੇ ਮੈਂ ਤੁਹਾਨੂੰ ਸਤਿਕਾਰ ਨਾਲ ਕਹਿੰਦਾ ਆਦਰ ਮਾਣ ਸਤਿਕਾਰ ਦਿੰਦਾ ਹਾਂ
ਆਦਰ ਔਰਨ ਬਾਤਨ ਕੋ ਸੁਨ ਕਾਲੂ ਮੈਂ ਹੀਨਤ ਮਾਨਤ ਹੋ
ਸੋ ਆਦਰ ਔਰਨ ਬਾਤਨ ਕੋ ਸੁਨ ਕਾਲੂ ਮੈਂ ਹੀਨਤ ਮਾਨਤ ਹਾਂ ਆਪਣੇ ਆਪ ਨੂੰ ਹੋਰ ਗੱਲਾਂ ਦਾ ਆਦਰ ਤਾਂ ਠੀਕ ਹੈ ਭਾਈ ਤੂੰ ਮੇਰਾ ਆਦਰ ਕਰ ਕੇ ਠੀਕ ਹੈ ਮੈਂ ਰਾਜਾ ਤੂੰ ਪਟਵਾਰੀ ਹੈ ਪਰ ਆ ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਆਉਂਦੀ ਆ ਨਾ ਇੱਥੇ ਨਹੀਂ ਮੈਂ ਮੰਨਦਾ ਕਿਉਂ ਜਿਵੇਂ ਮੈਂ ਤੇਰਾ ਰਾਜਾ ਹਾਂ ਤੂੰ ਮੇਰੀ ਪਰਜਾ ਹੈ ਤੂੰ ਮੇਰਾ ਅਹਿਲਕਾਰ ਹੈ ਇਸੇ ਤਰ੍ਹਾਂ ਗੁਰੂ ਨਾਨਕ ਮੇਰਾ ਰਾਜਾ ਹੈ ਉਹ ਮੇਰਾ ਮਾਲਕ ਹੈ ਉਹਦੀ ਕਿਰਪਾ ਹੈ ਮੇਰੇ ਤੇ
ਇਸ ਕਰੀਟ ਸੁਹਾਵਤ ਹੈ ਪਗ ਪਾਵਤ ਮੁੱਢ ਮੈਂ ਠਾਨਤ ਹੋ
ਇਸ ਕਰਕੇ ਕਹਿੰਦੇ ਨੇ ਇਹ ਜਿਹੜੀ ਹੈ ਨਾ ਮੈਂ ਸੇਵਾਦਾਰ ਹਾਂ ਇਹ ਜਿਹੜੀ ਸੁਹਾਉਂਦੀ ਹੈ ਰੀਤੀ ਕਿਉਂਕਿ ਮੈਂ ਛੋਟਾ ਹਾਂ ਇੱਥੇ ਇੱਕ ਬਚਨ ਬਹੁਤ ਸੋਹਣਾ ਕਿਹਾ ਹੈ ਪਹਿਲਾਂ ਵੀ ਦੱਸ ਆਏ ਹਾਂ ਆਪਾਂ ਇਸ ਚੀਜ਼ ਨੂੰ ਕਿ ਜਿਹੜਾ ਮੁਕਟ ਹੁੰਦਾ ਉਹ ਸਿਰ ਦੇ ਉੱਤੇ ਸੋਭਨੀਕ ਹੁੰਦਾ ਤੇ ਜੇ ਕੋਈ ਬੰਦਾ ਸਿਰ ਦਾ ਮੁਕਟ ਪੈਰਾਂ ਚ ਪਾਵੇ ਤਾਂ ਉਹਨੂੰ ਆਪਾਂ ਮੂਰਖੀ ਕਹਾਂਗੇ ਪੈਰਾਂ ਵਿੱਚ ਤਾਂ ਜੁੱਤੀ ਪੈਂਦੀ ਤੇ ਜੁੱਤੀ ਨੂੰ ਜੇ ਕੋਈ ਸਿਰ ਤੇ ਰੱਖ ਲਵੇ ਉਹ ਵੀ ਗਲਤ ਗੱਲ ਹੈ ਇਸ ਕਰਕੇ ਜਿਹੜਾ ਮੈਂ ਹਾਂ ਮੈਂ ਗੁਰੂ ਨਾਨਕ ਦੇ ਚਰਨਾਂ ਦਾ ਜੋੜਾ ਹਾਂ ਮੈਂ ਉੱਥੇ ਹੀ ਸੋਭਦਾ ਗੁਰੂ ਨਾਨਕ ਮੇਰਾ ਸੀਸ ਦਾ ਤਾਜ ਹੈ ਉਹ ਮੇਰੇ ਸੀਸ ਪਰ ਹੀ ਸੋਭਦੇ ਹਨ
ਦੋਹਰਾ ਅਬ ਕੋ ਕਹਿਬੋ ਬਖਸ਼ੀਐ ਬੋਹਰ ਨਾ ਕਰੋ ਆਚਾਰ
ਉਸ ਵਕਤ ਕਹਿਣ ਲੱਗੇ ਬਾਬਾ ਕਲਿਆਣ ਚੰਦ ਜੀ ਹੁਣ ਦਾ ਕਿਹਾ ਹੋਇਆ ਬਖਸ਼ ਦੋ ਦੁਬਾਰਾ ਮੈਂ ਇਸੀ ਗੱਲ ਨਹੀਂ ਕਰਾਂਗਾ
ਵਿਸਰ ਜਾਤ ਮਾ ਮਰਦੇ ਤੇ ਰਾਖੂ ਅਵੈ ਸੰਭਾਰ
ਮੇਰੇ ਮਨ ਦੇ ਵਿੱਚੋਂ ਇਹ ਗੱਲ ਭੁੱਲ ਜਾਂਦੀ ਮੈਂ ਬਹੁਤ ਗੱਲਾਂ ਚ ਤੁਸੀਂ ਮੈਨੂੰ ਸਮਝਾਇਆ ਵੀ ਸੀ ਮੈਂ ਭੁੱਲ ਜਾਂਦਾ ਹਾਂ ਅੱਗੇ ਤੋਂ ਮੈਂ ਇਸ ਗੱਲ ਦਾ ਖਿਆਲ ਰੱਖਾਂਗਾ
ਸੋਰਠਾ ਹਾਂ ਬਖਸ਼ਣ ਕੋ ਕਾਨ ਬਖਸ਼ ਤੋ ਚੁੱਤ ਸੋ ਬਖਸ਼ਾਈ
ਫਿਰ ਰਾਏ ਬਲਾਰ ਜੀ ਸਿੱਖੀ ਹੋਈ ਦਰਸਾ ਰਹੇ ਨੇ ਕਿਉਂਕਿ ਭਗਤੀ ਪਿਛਲੇ ਜਨਮਾਂ ਦੀ ਬਹੁਤ ਹੈ ਜਦੋਂ ਬਾਬਾ ਰਾਏ ਬਲਾਰ ਜੀ ਨੂੰ ਬਾਬਾ ਕਲਿਆਣ ਚੰਦ ਜੀ ਨੇ ਕਿਹਾ ਜੀ ਮੈਨੂੰ ਬਖਸ਼ ਲਓ ਜੀ ਮੈਥੋਂ ਗਲਤੀ ਹੋ ਗਈ ਮੈਥੋਂ ਇਸ ਤਰ੍ਹਾਂ ਗਲਤੀ ਹੋ ਜਾਂਦੀ ਹੈ ਜੀ ਰਾਏ ਜੀ ਕਹਿਣ ਲੱਗੇ ਹਾਂ ਬਖਸ਼ਣ ਕੋ ਕੌਣ ਮੈਂ ਕੌਣ ਆ ਬਖਸ਼ਣ ਵਾਲਾ ਜਿਹੜਾ ਬਖਸ਼ਣ ਵਾਲਾ ਬਖਸ਼ਿੰਦ ਪਿਤਾ ਹੈ ਸਾਡਾ ਮਾਲਕ ਹੈ ਉਹੀ ਬਖਸ਼ੇਗਾ ਨਾ ਤੈਨੂੰ ਇਹ ਗੱਲ ਉਹੀ ਹੈ ਨਾ ਕਿ ਬਖਸ਼ਣ ਵਾਲਾ ਸਿਰਫ ਇੱਕ ਗੁਰੂ ਨਾਨਕ ਪਾਤਸ਼ਾਹ ਹੈ
ਸੁਤ ਨਾਨਕ ਤੁਜ ਭਾਨ ਬਿਨ ਬਖਸ਼ਣ ਬਖਸ਼ੇ ਸਦਾ
ਪੁੱਤਰ ਨਾਨਕ ਤੇਰੇ ਘਰ ਦੇ ਵਿੱਚ ਅਕਾਲ ਪੁਰਖ ਨਿਰੰਕਾਰ ਤੇਰੇ ਘਰ ਦੇ ਵਿੱਚ ਹੈ ਨਾ ਉਹ ਤਾਂ ਬਿਨਾਂ ਬਖਸ਼ੇ ਹੀ ਬਖਸ਼ੀ ਜਾਂਦੇ ਨੇ ਕੋਈ ਕਹੇ ਨਾ ਕਹੇ ਇੱਕ ਵਾਰ ਜਿਹੜਾ ਸਾਹਮਣੇ ਆ ਗਿਆ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਇਸ ਕਰਕੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਇੱਕ ਵਾਰ ਕਰ ਲਏ ਕਿਉਂਕਿ ਉਹਨਾਂ ਦੇ ਦਰਸ਼ਨਾਂ ਦੇ ਵਿੱਚ ਹੀ ਮੁਕਤੀ ਹੈ ਇੰਨੇ ਤਕੜੇ ਦਰਸ਼ਨ ਨੇ ਗੁਰੂ ਨਾਨਕ ਸਾਹਿਬ ਦੇ ਜਿਨ੍ਹਾਂ ਨੇ ਇੱਕ ਵਾਰ ਦਰਸ਼ਨ ਦੇਖ ਲਿਆ ਕਿਉਂਕਿ ਉਹ ਦਰਸ਼ਨ ਉਹਨਾਂ ਦੀਆਂ ਅੱਖਾਂ ਚ ਆ ਕੇ ਉਹਨਾਂ ਦੇ ਹਿਰਦੇ ਚ ਚਲਿਆ ਗਿਆ ਜਿਨ੍ਹਾਂ ਦੀਆਂ ਅੱਖਾਂ ਚ ਗੁਰੂ ਨਾਨਕ ਸਾਹਿਬ ਵਸ ਗਏ ਨੇ ਜਿਹਦੇ ਹਿਰਦੇ ਚ ਵਸ ਗਏ ਨੇ ਜਿਹਦੀ ਬੁੱਧੀ ਵਿੱਚ ਉਹ ਸਰੂਪ ਵਸ ਜਾਂਦਾ ਹੈ ਉਹ ਬੰਦਾ ਫਿਰ ਮੁਕਤ ਆਪੇ ਹੀ ਹੋ ਜਾਂਦਾ ਹੈ ਇਹੀ ਗੁਰੂ ਗ੍ਰੰਥ ਸਾਹਿਬ ਦਾ ਰੂਲ ਹੈ ਇਹੀ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹਮੇਸ਼ਾ ਆਪਣੇ ਹਿਰਦੇ ਚ ਵਸਾ ਕੇ ਹਮੇਸ਼ਾ ਦਰਸ਼ਨਾਂ ਵੱਲ ਧਿਆਨ ਦਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜੋ ਪਾਰਬ੍ਰਹਮ ਪਰਮੇਸ਼ਰ ਜਾਣ ਕੇ ਮੱਥਾ ਟੇਕ ਦਿੰਦਾ ਹੈ, ਮਹਾਰਾਜ ਕਹਿੰਦੇ ਉਹਨੂੰ ਮੈਥੋਂ ਮੁਕਤੀ ਮੰਗਣ ਦੀ ਲੋੜ ਨਹੀਂ ਪੈਂਦੀ, ਉਹਨੂੰ ਆਪੇ ਹੀ ਮੁਕਤੀ ਮਿਲ ਜਾਂਦੀ ਹੈ।
ਸਵਈਆ ਜਾਹੋ ਅਬੈ ਹਮਰੀ ਦਿਸਤੈ ਕ੍ਰਿਤ ਵੰਦਗੀ ਨਾਨਕ ਚੰਦ ਅਗਾਰੀ।
ਜਾਓ ਹੁਣ ਸਾਡੇ ਵੱਲੋਂ ਜਾ ਕਰਕੇ ਤੁਸੀਂ ਇਸ ਤਰ੍ਹਾਂ ਕਰਨਾ ਹੈ, ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੰਦਗੀ ਕਰਨੀ, ਮੱਥਾ ਟੇਕਣਾ ਸਾਡੇ ਵੱਲੋਂ, ਔਰ ਗੁਰੂ ਨਾਨਕ ਸਾਹਿਬ ਨੂੰ ਬੇਨਤੀਆਂ ਕਰਨੀਆਂ।
ਹਾਸਲ ਹੋਏ ਮੁਰਾਦ ਤੁਮਾਰ, ਖੁਦਾਈ ਕਰੇ ਸਭ ਕਾਰ ਸਵਾਰੀ।
ਤੁਹਾਡੀ ਮੁਰਾਦ ਹਾਸਲ ਹੋਵੇਗੀ, ਤੁਹਾਨੂੰ ਤੁਹਾਡਾ ਖੁਦਾ ਸਾਰਾ ਕਾਰਜ ਕਰੇਗਾ। ਮੁਸਲਮਾਨ ਖੁਦਾ ਕਹਿੰਦੇ ਨੇ ਨਿਰੰਕਾਰ ਪਰਮੇਸ਼ਰ ਨੂੰ, ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਸਾਡਾ ਖੁਦਾ ਹੈ, ਹਿੰਦੂ ਕਹਿੰਦੇ ਨੇ ਸਾਡਾ ਰਾਮ ਪਰਮੇਸ਼ਰ ਹੈ, ਇਹ ਗੁਰਸਿੱਖ ਕਹਿੰਦੇ ਨੇ ਸਾਡਾ ਨਿਰੰਕਾਰ ਹੈ ਇਹ। ਗੁਰੂ ਨਾਨਕ ਨੂੰ ਕੌਣ ਨਹੀਂ ਮੰਨਦਾ? ਗੁਰੂ ਨਾਨਕ ਸਾਹਿਬ ਨੂੰ ਸਾਰੇ ਹੀ ਮੰਨਦੇ ਨੇ। ਇਹੀ ਤਾਂ ਗੱਲ ਹੈ ਕਿ ਜਦੋਂ ਤੱਕ ਆਪਾਂ ਭਗਤੀ ਨਹੀਂ ਕਰਦੇ, ਅਭਿਆਸ ਨਹੀਂ ਕਰਦੇ, ਅੰਦਰਲੀ ਅੱਖ ਨਹੀਂ ਖੁੱਲਦੀ, ਉਦੋਂ ਤੱਕ ਗੁਰੂ ਨਾਨਕ ਸਾਹਿਬ ਦੀ ਪਹਿਚਾਣ ਨਹੀਂ ਹੋ ਸਕਦੀ। ਪਹਿਚਾਣ ਕਰੋ ਮਨ ਦੇ ਅੰਦਰ, ਗੁਰੂ ਨਾਨਕ ਸਾਹਿਬ ਕੌਣ ਨੇ? ਨਿਰੰਕਾਰ ਬਖਸ਼ਣਹਾਰ ਕਿਰਪਾ ਕਰਨੇ ਹਾਰੇ ਹਨ ਸੱਚੇ ਪਾਤਸ਼ਾਹ।
ਸੁਮਤਾ ਖੋਏ ਉਧਾਰ ਤਤਾਰ, ਕਰੋ ਉਪਵਿਆਹ ਸੋ ਕੀਰਤਕਾਰੀ।
ਕਹਿੰਦੇ ਹੁਣ ਉੱਥੇ ਜਾ ਕੇ ਸ਼ੂਮਤਾ ਨਹੀਂ ਕਰਨੀ, ਖੁੱਲੇ ਦਿਲ ਨਾਲ ਜਿੰਨਾ ਤੇਰਾ ਜੀ ਕਰੇ ਖਰਚਾ ਕਰ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਵਿਆਹ ਦੇ ਉੱਤੇ ਵੱਧ ਤੋਂ ਵੱਧ ਦਾਨ ਪੁੰਨ ਵੀ ਕਰਨਾ।